ಬಿಡು. ತಿಥ ಸೋಹನ್ ಪಂಚ ಪರವಾಣು ನದರೀಕರಂ ಪವನಿಶಾನ್ ಕಚ್ ಪಕಾಯಿ ಉಥ ಪಾಯ ನಾನಕ ಗಯಾ ಜಪೈ ಜಾಯ ಕಚ್ ಪಕಾಯಿ ಉಥ ಪಾಯ ನಾನಕ ಗಯಾ ಜಪೈ ಜಾಯ. ವಾಹಿಗುರು ಜೀ ಕಾ ಖಾಲ್ಸಾ, ವಾಹಿಗುರು ಜೀ ಕೀ ಫತಿಹ. ಮಾನಯೋಗ ಸಾಧ ಸಂಗತ ಜೀಓ, ಸಾಹಿಬ್ ಶ್ರೀ ಗುರು ನಾನಕ್ ದೇವ್ ಜೀ ಮಹಾರಾಜ್ ಧರ್ಮಖಂಡ್ ದಿ ಆತ್ಮಕ ಅವಸ್ಥಾ ದಾ ವರ್ಣನ ಕರ ರಹೇ ಹನ್. ಸಂಸಾರ ಧರ್ಮಶಾಲಾ ಹೈ, ಇಸ್ ವಿಚ ಸಾಡಾ ರಹಿಣಾ ಸಾಡೀ ಲಂಬೀ ಯಾತ್ರಾ ದಾ ಸಫ಼ರ ದಾ ಇಕ ಪಡಾ ಹೈ. ಇಹ ಜೋ ಅವಸರ ಸಾನೂ ಮಿಲಿಆ ಹೈ ಕುಝ ಸಮಾ ಇಥೇ ರಹಿಣ ದಾ, ಇಹਦੇ ਅੰਦਰ ਅਸਾਂ ਉਸ ਵਾਹਿਗੁਰੂ ਅਕਾਲ ਪੁਰਖ ਦੀ ਹਸਤੀ ਵਿੱਚ ਅਪੇਦ ਹੋਣ ਲਈ ਆਪਣੇ ਜੀਵਨ ਦੀ ਹਰ ਗੱਲ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਕਰਨੀ ਹੈ. ਇਸ ਕਰਕੇ ਇੱਥੇ ਜਿਹੜੇ ਕਰਮ ਕਰਨੇ ਹਨ, ਇੱਥੇ ਜੋ ਕੁਝ ਅਸਾਂ ਘਾਲ ਕੱਢਣੀ ਹੈ, ਉਸ ਦੇ ਨਤੀਜੇ 'ਤੇ ਸਾਨੂੰ ਕੁਝ ਮਿਲਣਾ ਹੈ. ਇਸ ਵਾਸਤੇ ਸਤਿਗੁਰੂ ਕਹਿੰਦੇ ਨੇ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ. ਘਾਲਣਾ ਘਾਲਣੀ ਹੈ, ਅਸਾਂ ਕਰਮ ਅਸਾਂ ਕਰਨੇ ਹਨ, ਪਰ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਨਾਲ, ਉਹਦੇ ਕਰਮ ਨਾਲ, ਉਹਦੀ ਬਖਸ਼ਿਸ਼ ਨਾਲ ਹੀ ਸਾਨੂੰ ਪ੍ਰਵਾਨਗੀ ਮਿਲਣੀ ਹੈ. ਸਾਡੇ ਉੱਤੇ ਜਿਹੜਾ ਨਿਸ਼ਾਨ ਲੱਗਣਾ ਹੈ ਕਿ ਪਾਸ ਹੋ ਗਿਆ, ਉਹ ਪਾਸ ਮਾਰਕ ਜਿਹੜਾ ਹੈ ਉਹ ਉਸ ਦੀ ਕਿਰਪਾ ਦ੍ਰਿਸ਼ਟੀ, ਉਹਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਆਉਣਾ. ਪਰ ਇਸ ਤੋਂ ਪਹਿਲੇ ਲੋੜ ਹੈ ਕਿ ਅਸੀਂ ਆਪਣੇ ਜਿਹੜੇ ਕਰਮ ਨੇ ਉਹਨਾਂ ਕਰਮਾਂ ਦੇ ਸੰਬੰਧ ਵਿੱਚ ਚੇਤੰਨ ਹੋਣ ਦੀ ਕੋਸ਼ਿਸ਼ ਕਰੀਏ. ਪਰ ਸਾਡੀ ਕਹਾਣੀ ਤਾਂ ਬਿਲਕੁਲ ਉਸ ਤਰ੍ਹਾਂ ਦੀ ਹੈ. ਕਹਿੰਦੇ ਨੇ, ਕੋਈ ਬਹੁਤ ਪੁਰਾਣਾ ਧਰਮ ਮੰਦਰ ਸੀ, ਚਰਚ ਕਹਿ ਲਓ, ਗੁਰਦੁਆਰਾ ਕਹਿ ਲਓ, ਮਸੀਤ ਕਹਿ ਲਓ, ਕੋਈ ਵੀ ਧਰਮ ਮੰਦਰ ਬਹੁਤ ਪੁਰਾਣਾ ਸੀ. ਅਤੇ ਉਸ ਦੇ ਵਿੱਚ ਆਉਣ ਵਾਲੇ ਜਿਹੜੇ ਸ਼ਰਧਾਲੂ ਸਨ, ਜਿਹੜੇ ਉਹਦੇ ਕਰਤਾ ਧਰਤਾ ਸਨ, ਕਹਿੰਦੇ ਨੇ ਉਹਨਾਂ ਨੇ ਉਸ ਦੀ ਖਸਤਾ ਹਾਲਤ ਵੇਖ ਕੇ ਵੀ ਇਹ ਕਿਤੇ ਡਿੱਗ ਨਾ ਪਵੇ ਅਤੇ ਵਿੱਚ ਬੈਠੇ ਹੋਏ ਲੋਕ ਨੁਕਸਾਨ ਨਾ ਉਠਾਉਣ, ਉਹਨਾਂ ਆਖਿਆ ਵੀ ਕੁਝ ਗੱਲ ਕਰਨੀ ਚਾਹੀਦੀ ਹੈ. ਅਤੇ ਉਹਨਾਂ ਨੇ ਕੀ ਕੀਤਾ, ਮੀਟਿੰਗ ਕੀਤੀ. ਕਿਉਂਕਿ ਅਸੀਂ ਕੰਮ ਕਰਨ ਤੋਂ ਪਹਿਲੇ ਮੀਟਿੰਗਾਂ ਬਹੁਤ ਕਰਦੇ ਹਾਂ, ਅਤੇ ਕਈ ਵਾਰੀ ਮੀਟਿੰਗਾਂ ਹੀ ਕਰਦੇ ਰਹਿੰਦੇ ਸਾਰੀ ਉਮਰ, ਕੰਮ ਨਹੀਂ ਕਰਦੇ, ਪਲੈਨਿੰਗ ਬਣਾਉਂਦੇ ਹਾਂ, ਬੜਾ ਕੁਝ ਕਰਦੇ ਹਾਂ, ਪਰ ਜਿਸ ਵੇਲੇ ਕਰਨ ਦਾ ਵੇਲਾ ਆਉਂਦਾ ਉਨੇ ਚਿਰ ਤੱਕ ਸਾਡਾ ਉਂਝ ਭੋਗ ਪੈ ਜਾਂਦਾ. ਉਹਨਾਂ ਨੇ ਮੀਟਿੰਗ ਕੀਤੀ ਅਤੇ ਚਾਰ ਫੈਸਲੇ ਕੀਤੇ. ਬੜੇ ਧਿਆਨ ਨਾਲ ਸੁਣਨ ਵਾਲੀ ਗੱਲ ਹੈ. ਚਾਰ ਨਿਰਣੇ ਕੀਤੇ ਉਹਨਾਂ ਨੇ. ਪਹਿਲਾ ਨਿਰਣਾ ਤਾਂ ਬੜਾ ਸਪਸ਼ਟ ਹੈ. ਕਹਿਣ ਲੱਗੇ ਵੀ ਚਰਚ ਜਿਹੜਾ ਪੁਰਾਣਾ ਹੋ ਚੁੱਕਾ ਹੈ ਅਤੇ ਹਰ ਹਾਲਤ ਵਿੱਚ ਇਸ ਨੂੰ ਨਵਾਂ ਬਣਾਉਣਾ ਚਾਹੀਦਾ. ਦੂਸਰਾ ਨਿਰਣਾ ਇਹ ਕੀਤਾ ਵੀ ਬਣਾਉਣਾ ਵੀ ਇਸੇ ਥਾਂ 'ਤੇ ਚਾਹੀਦਾ. ਤੀਸਰਾ ਨਿਰਣਾ ਜਿਹੜਾ ਸੀ ਉਹ ਇਹ ਸੀ ਵੀ ਇਹ ਚਰਚ ਨੂੰ ਜਿਹੜਾ ਮਟੀਰੀਅਲ ਲੱਗਾ ਹੋਇਆ ਇਹ ਪੁਰਾਣੀ ਯਾਦਗਾਰ ਹੈ ਅਤੇ ਪੁਰਾਣੇ ਮਟੀਰੀਅਲ, ਲੱਕੜ, ਪੱਥਰ ਜੋ ਕੁਝ ਲੱਗਾ ਬੜਾ ਕੀਮਤੀ ਐਂਟੀਕ ਹੈ ਅਤੇ ਇਸ ਨੂੰ ਵੀ ਸੰਭਾਲਣਾ ਚਾਹੀਦਾ. ਮਟੀਰੀਅਲ ਕਰੀਬਨ ਕਰੀਬਨ ਇਹੋ ਵਰਤੀਏ ਤਾਂ ਚੰਗਾ ਰਹੇਗਾ. ਮੋਡੀਫਾਈ ਕਰ ਸਕਦੇ ਹਾਂ, ਰੀਮੋਡਲ ਕੀਤਾ ਜਾ ਸਕਦਾ, ਲੇਕਿਨ ਮਟੀਰੀਅਲ ਇਹੋ ਵਰਤਿਆ ਜਾਏ. ਅਤੇ ਜਿਹੜਾ ਚੌਥਾ ਫੈਸਲਾ ਸੀ ਨਾ, ਬਸ ਇਉਂ ਸਮਝ ਲਓ ਵੀ ਸਾਡੀ ਜ਼ਿੰਦਗੀ ਦਾ ਫੈਸਲਾ ਉਹੀ ਹੈ. ਚੌਥਾ ਫੈਸਲਾ ਇਹ ਸੀ ਵੀ ਜਿੰਨਾ ਚਿਰ ਨਵਾਂ ਅਤੇ ਬਣ ਨਹੀਂ ਜਾਂਦਾ ਉਨਾ ਚਿਰ ਪੁਰਾਣਾ ਹੀ ਰਹਿਣ ਦਿੱਤਾ ਜਾਏ. ਬਿਲਕੁਲ ਸਾਡੀ ਜ਼ਿੰਦਗੀ ਦੀ ਕਹਾਣੀ ਉਹੀ ਚਲੀ ਆਉਂਦੀ ਹੈ ਕਿ ਦੁੱਖ ਤਕਲੀਫ ਸਾਨੂੰ ਪਤਾ, ਪਰਮ ਆਨੰਦ ਦੀ ਪ੍ਰਾਪਤੀ ਦਾ ਵੀ ਸਾਡੇ ਅੰਦਰ ਰਾਗ ਚੱਲ ਰਿਹਾ, लेकिन आखिरी मार तो करानी पेगी, पुरानी हिम्मत करनी पवेगी, उहदे च कोई तब्दीलियां भी करनिया पैणगियां, तां जाके उह रिबिल्ट होएगी, तां जाके उह जिंदगी इस काबिल बनेगी कि उहदे विचों परम आनंद की कोई झलक आ सके। पर असीं सुणदे हां, गल्लां करदे हां, ते मुड़ के उस तरह जो कुछ जिंदगी च पहलों वापर रहा उस तरह बदस्तूर उवें ही वापरदा चला जांदा है। ते कदे भी गहराई नाल गंभीरता नाल इस पुरानी बनी इमारत नूं, पुराने बने संस्कारां नूं आपां डिगण की हिम्मत नहीं करते। कई इहो जिहे झूठ साडी जिंदगी ते छाए होए ने, 50 साल हो गए ने उहनां नूं वरतदिआं, बनिआ उहनां नाल कख नहीं, पर असीं उहनां नूं सच मनण की कोशिश करदे हां। उहनां झूठ जो उह जो झूठ ने उहनां नूं छड्डण की हिम्मत नहीं पैंदी। ते दलील पता की दिंदे आ, बड़ी बसीदा दलील, कहिंदी जी साडा दादा इह काम करदा सी, उहदे मर गया, बणिआ उहदा भी कख नहीं, उहदे बाद प्यो भी मर गया, उह भी इहो कुछ करदा रिहा, बणिआ उहदा भी कख नहीं। ते असीं दलील दिंदे आ भी गल बड़ी पुरानी है, इह तां बड़ा पुराना जहर खाण वाली गल है ना, इक ने खाधा उह मर गया, दूजे ने खाधा उह मर गया, असीं खावांगे असीं भी मर जावांगे। इह दलीलां जिहड़ियां ने ना, ਇਹ ਧਰਮ ਦੀ ਦੁਨੀਆ ਵਿੱਚ ਪਾਏਦਾਰ ਨਹੀਂ ਹਨ। ਗੁਰੂ ਨਾਨਕ ਸਾਹਿਬ ਨੂੰ ਵੀ ਲੋਕਾਂ ਨੇ ਇਹ ਦਲੀਲਾਂ ਦਿੱਤੀਆਂ, ਕਹਿਣ ਲੱਗੇ ਅਸੀਂ ਬੜੀ ਦੇਰ ਕੋ ਇੱਧਰ ਨੂੰ ਪਾਣੀ ਸੁੱਟ ਰਹੇ ਹਾਂ, ਪਰ ਅਸੀਂ ਅੱਜ ਕਹਿੰਦੇ ਵੀ ਉਹ ਝੂਠੇ ਸੀ, ਗੁਰੂ ਨਾਨਕ ਸੱਚਾ। ਅਤੇ ਮਾਫ਼ ਕਰਨਾ, ਜਿਹੜੀਆਂ ਅਸੀਂ ਕਹਿੰਦੇ ਵੀ ਬੜੀ ਦੇਰ ਤੋਂ ਪਿਓ ਦਾਦੇ ਦੇ ਵੇਲੇ ਤੋਂ ਕਰਦੇ ਹਾਂ, ਅਸੀਂ ਨਹੀਂ ਗਲਤ ਹੈਗੇ। ਅਸੀਂ ਕਦੇ ਗੁਰੂ ਸਾਹਿਬਾਨ ਦੀ ਜਿਹੜੀ ਫਿਲਾਸਫੀ ਹੈ, ਉਹਨਾਂ ਦੀ ਜਿਹੜੀ ਵਿਚਾਰਧਾਰਾ ਹੈ, ਉੱਧਰ ਝਾਤੀ ਮਰਨ ਦੀ ਕੋਸ਼ਿਸ਼ ਨਹੀਂ ਕਰਦੇ। ਇੱਕ ਗੱਲ ਯਾਦ ਰੱਖਣੀ, ਸਿੱਖ ਧਰਮ ਰਿਵੋਲਟ ਕਰਦਾ ਹੈ, ਇਨਕਲਾਬ ਹੈ ਇਹਦੇ 'ਚ। ਪੁਰਾਤਨਤਾ, ਪੁਰਾਣੀਆਂ ਰੂੜੀਵਾਦੀ ਗੱਲਾਂ ਛੱਡ ਕੇ ਅਤੇ ਨਵੀਨਤਾ ਨੂੰ ਅਖਤਿਆਰ ਕਰਨਾ ਸਿੱਖ ਧਰਮ ਦੀ ਦੀ ਨੇਚਰ ਹੈ, ਸੁਭਾਅ ਹੈ। ਅਤੇ ਜਿਹੜਾ ਇਸ ਰਿਵੋਲਟ ਤੋਂ ਡਰਦਾ ਨਾ, ਉਹ ਸਿੱਖ ਨਹੀਂ ਹੋ ਸਕਦਾ। ਵੀ ਇਹ ਤਾਂ ਪੁਰਾਣੀ ਗੱਲ ਹੈ ਜੀ, ਬੜੇ ਚਿਰ ਤੋਂ ਚੱਲੀ ਆਉਂਦੀ, ਅਸੀਂ ਕਿੱਦਾਂ ਛੱਡ ਦੇਈਏ। ਜਿਹੜਾ ਇਹ ਨਹੀਂ ਕਰ ਸਕਦਾ, ਉਹਨੂੰ ਸਿੱਖ ਬਣਨਾ ਬਹੁਤ ਮੁਸ਼ਕਿਲ ਹੈ। ਔਰ ਇਸੇ ਕਰਕੇ ਗੁਰੂ ਸਾਹਿਬ ਜਾਣਦੇ ਸੀ ਕਿ ਇਹ ਗੱਲ ਮੁਸ਼ਕਿਲ ਹੈ, ਅਤੇ ਉਹ ਕਹਿੰਦੇ ਸੀ ਜਿਹੜਾ ਮੇਰੇ ਕੋਲ ਆਏਗਾ ਸਿਰ ਤਲੀ 'ਤੇ ਧਰ ਕੇ ਆਉਣਾ ਪਏਗਾ, ਸੌਖੀ ਖੇਡ ਨਹੀਂ। ਭਾਈ ਗੁਰਦਾਸ ਨੇ ਇਸੇ ਕਰਕੇ ਲਿਖਿਆ, ਕਹਿੰਦੇ ਨੇ ਵੀ ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅੱਤ ਭੀੜੀ। ਕਹਿਣ ਲੱਗੇ ਇਹ ਕੋਈ ਸੌਖਾ ਰਸਤਾ ਨਹੀਂ, ਇਹ ਤਾਂ ਤਲਵਾਰ ਦੀ ਧਾਰ ਉੱਤੇ ਚੱਲਣ ਵਾਲੀ ਗੱਲ ਹੈ, ਅਤੇ ਸੋਚ ਕੇ ਆਉਣਾ ਪਏਗਾ। ਇਸ ਵਾਸਤੇ ਮਨੁੱਖ ਦੇ ਜਿਹੜੇ ਕਰਮ ਨੇ, ਉਹਨਾਂ ਕਰਮਾਂ ਦੇ ਸੰਬੰਧ ਵਿੱਚ ਬੰਦੇ ਨੇ ਚੰਗੀ ਤਰ੍ਹਾਂ ਝਾੜ ਪੂੰਝ ਕਰਨੀ ਹੈ, ਦੇਖਣਾ ਹੈ ਕਿ ਮੈਂ ਕਿਹੜੇ ਕਰਮ ਕਰ ਰਿਹਾ, ਇਹਨਾਂ ਦਾ ਸਿੱਟਾ ਹੁਣ ਤੱਕ ਕੀ ਨਿਕਲਿਆ, ਅਤੇ ਮੈਨੂੰ ਕੁਝ ਨਵੇਂ ਕਰਮ ਅਖਤਿਆਰ ਕਰਨੇ ਪੈਣਗੇ ਤਾਂ ਕਿ ਉਹ ਨਤੀਜਾ ਜਿਹੜਾ ਹੁਣ ਤੱਕ ਨਿਕਲ ਨਹੀਂ ਸਕਿਆ ਉਹਦੇ ਪਰ ਜਾਵੇ। ਦੇਖੋ ਨਾ, ਸਕੂਲਾਂ 'ਚ ਕਾਲਜਾਂ ਵਿੱਚ ਪੜ੍ਹਦੇ ਹਾਂ, ਅਤੇ ਇੱਕ ਸਵਾਲ ਕਿਸੇ ਇੱਕ ਫਾਰਮੂਲੇ ਨਾਲ ਹੱਲ ਨਾ ਹੋਵੇ, ਅਤੇ ਉਹਦੇ ਪਿੱਛੇ ਨਹੀਂ ਪੈਂਦਾ ਟੀਚਰ, ਸਟੂਡੈਂਟ ਵੀ ਛੱਡ ਦਿੰਦਾ ਉਹਨੂੰ, ਕਹਿੰਦਾ ਕੋਈ ਨਵਾਂ ਫਾਰਮੂਲਾ ਅਖਤਿਆਰ ਕਰਕੇ ਦੇਖੋ। ਹੋ ਸਕਦਾ ਸਾਡੇ ਫਾਰਮੂਲੇ 'ਚ ਹੀ ਗਲਤੀ ਹੋਵੇ, ਅਤੇ ਫਿਰ ਕਿਸੇ ਨਵੇਂ ਢੰਗ ਨਾਲ ਉਹ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਸੀਂ ਕੀ ਕਰ ਰਹੇ ਹਾਂ? ਅਸੀਂ ਪੁਰਾਣੇ ਫੇਲੀਅਰਸ ਜਿਹੜੇ ਨੇ ਉਹੀ ਲੈ ਕੇ ਤੁਰ ਰਹੇ ਹਾਂ, ਇਸ ਕਰਕੇ ਫੇਲ ਹੁੰਦੇ ਹਾਂ। ਕਾਮਯਾਬੀ ਅਤੇ ਸਫਲਤਾ ਨਹੀਂ ਮਿਲਦੀ। ਪਰਮਾਤਮਾ ਨੇ ਸਾਡੇ ਹਰ ਇੱਕ ਕਰਮ ਉੱਤੇ ਨਿਗਾਹ ਰੱਖੀ ਹੋਈ ਹੈ, ਉਹਨੇ ਸਾਡੇ ਹਰ ਕਦਮ ਨੂੰ ਦੇਖਣਾ ਜਾਂਚਣਾ ਹੈ, ਅਤੇ ਅਸੀਂ ਉਸ ਕਸਵੱਟੀ ਉੱਤੇ ਪੂਰੇ ਉਤਰਨ ਦੀ ਕੋਸ਼ਿਸ਼ ਕਰਨੀ ਹੈ, ਤਾਂ ਜਾ ਕੇ ਉਹਦੀ ਕਿਰਪਾ ਦ੍ਰਿਸ਼ਟੀ ਨਾਲ ਸਾਨੂੰ ਸਫਲਤਾ ਕਾਮਯਾਬੀ ਪ੍ਰਾਪਤ ਹੋਵੇਗੀ। ਪਰ ਸਭ ਤੋਂ ਪਹਿਲੇ ਲੋੜ ਹੈ ਕਿ ਇਸ ਗੱਲ ਦਾ ਪਤਾ ਹੋਵੇ ਕਿ ਸਾਡਾ ਜਿਹੜਾ ਹਰ ਕਰਮ ਹੈ ਉਸ ਨੂੰ ਉਸ ਪਰਮਾਤਮਾ ਨੇ ਦੇਖਣਾ ਹੈ। ਅਸੀਂ ਕਹਿੰਦੇ ਨਹੀਂ, ਇਹਦਾ ਤਾਂ ਗੁਆਂਢੀ ਨੂੰ ਨਹੀਂ ਪਤਾ ਲੱਗਾ, ਇਹਦਾ ਤਾਂ ਮੇਰੀ ਪਤਨੀ ਨੂੰ ਨਹੀਂ ਪਤਾ ਲੱਗਾ, ਮੇਰੇ ਦੋਸਤਾਂ ਨੂੰ ਨਹੀਂ ਪਤਾ ਲੱਗਾ। ਹੋਰ ਕਿਸੇ ਨੂੰ ਪਤਾ ਲੱਗੇ ਨਾ ਲੱਗੇ, ਉਸ ਵਾਹਿਗੁਰੂ ਅਕਾਲ ਪੁਰਖ ਨੂੰ ਪਤਾ ਹੈ। ਪਰ ਮਾਫ਼ ਕਰਨਾ, ਦੂਜਿਆਂ ਦੀ ਤਾਂ ਗੱਲ ਛੱਡ ਦਿਓ। ਅਸੀਂ ਕਹਿੰਦੇ ਸਾਡੇ ਗੁਰੂ ਨੂੰ ਵੀ ਕੋਈ ਪਤਾ ਨਹੀਂ, ਇਹਨੂੰ ਵੀ ਕੋਈ ਪਤਾ ਨਹੀਂ, ਮਹਾਂਪੁਰਸ਼ਾਂ ਨੂੰ ਵੀ ਕੋਈ ਪਤਾ ਨਹੀਂ। ਸਾਡੀ ਕਹਾਣੀ ਬਿਲਕੁਲ ਬੜੀ ਅਜੀਬ ਹੈ। ਕਹਿੰਦੇ ਇੱਕ ਔਰਤ ਸੀਗੀ, ਅਤੇ ਥੋੜ੍ਹਾ ਉਸਨੂੰ ਰੂਪ ਸੁੰਦਰਤਾ ਮਾਲਕ ਦੀ ਮੌਜਾ ਘੱਟ ਮਿਲੀ, ਅਤੇ ਉਹਨੇ ਆਪਣੇ ਆਪ ਨੂੰ ਰੋਜ਼ ਸ਼ਿੰਗਾਰਨ ਦੀ ਕੋਸ਼ਿਸ਼ ਕਰਨੀ, ਅਤੇ ਦੋ ਤਿੰਨ ਨੌਕਰਾਣੀਆਂ ਵੀ ਸੀ ਉਹਦੇ ਕੋਲ, ਉਹਨਾਂ ਨੂੰ ਕਹਿਣਾ ਵੀ ਸ਼ੀਸ਼ਾ ਲਿਆਓ। ਹੁਣ ਜਿਸ ਤਰ੍ਹਾਂ ਦਾ ਉਹ ਬਣਨਾ ਚਾਹੁੰਦੀ ਹੈ, ਕੰਪੈਰੀਜ਼ਨ ਕਰਦੀ ਹੈ ਵੀ ਫਲਾਣੀ ਔਰਤ ਵਰਗੀ ਸੁੰਦਰ ਹੋਵਾਂ, ਫਲਾਣੀ ਵਰਗੀ ਸੋਹਣੀ ਲੱਗਾਂ, ਕੰਪੈਰੀਜ਼ਨ ਕਰਦੀ ਆ। ਅਤੇ ਨੌਕਰਾਣੀ ਨੇ ਸ਼ੀਸ਼ਾ ਲਿਆ ਕੇ ਉਹਦੇ ਅੱਗੇ ਰੱਖ ਦੇਣਾ, ਤੇ ਉਹਨੇ ਵੇਖਣਾ ਵੀ ਗੱਲ ਬਣੀ ਨਹੀਂ ਤੇ ਉਹਨੇ ਗੁੱਸੇ ਵਿੱਚ ਆਣ ਕੇ ਸ਼ੀਸ਼ਾ ਤੋੜ ਦੇਣਾ। ਨੌਕਰਾਣੀ ਨੂੰ ਝਾੜਨਾ, ਕਹਿਣਾ ਤੇਰੇ ਕੋਲ ਕੋਈ ਚੰਗਾ ਸ਼ੀਸ਼ਾ ਨਹੀਂ ਲਿਆ ਆਉਂਦਾ, ਮੈਂ ਤਾਂ ਇਹਦੇ ਵਿੱਚ ਬੜੀ ਕਰੂਪ ਨਜ਼ਰ ਆਉਂਦੀ ਹਾਂ। ਕਹਿਣਾ ਦੌੜ ਜਾ ਇੱਥੋਂ। ਫਿਰ ਦੂਸਰੀ ਨੂੰ ਬੁਲਾਉਣਾ, ਉਹਨੂੰ ਕਹਿਣਾ ਤੂੰ ਲਿਆ ਸ਼ੀਸ਼ਾ। ਹੁਣ ਉਹ ਆਪ ਤਾਂ ਬਦਲਦੀ ਨਹੀਂ, ਆਪ ਤਾਂ ਉਸੇ ਤਰ੍ਹਾਂ ਹੀ ਚੱਲ ਰਹੀ ਹੈ। ਸ਼ੀਸ਼ਾ ਵਿਚਾਰਾ ਕੀ ਕਰੇ, ਨੌਕਰਾਣੀ ਵੀ ਵਿਚਾਰੀ ਕੀ ਕਰੇ, ਸ਼ੀਸ਼ਾ ਵੀ ਤੋੜ ਦੇਣਾ, ਨੌਕਰਾਣੀ ਨੂੰ ਵੀ ਝਾੜ ਚੰਬ ਦੇਣਾ, ਅਤੇ ਖੁਦ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਤਬਦੀਲ ਹੋਣ ਦਾ ਬਿਲਕੁਲ ਯਤਨ ਨਹੀਂ। ਕਹਾਣੀ ਸਾਡੀ ਵੀ ਬਿਲਕੁਲ ਇਸੇ ਤਰ੍ਹਾਂ ਹੀ ਹੈ। ਅਸੀਂ ਕਹਿੰਦੇ ਹਾਂ ਲੈ ਮੈਂ ਇੱਕ ਚਰਚ ਵਿੱਚ ਗਿਆ ਸੀ, ਉੱਥੋਂ ਵੀ ਕੁਝ ਨਹੀਂ ਲੱਭਾ। ਮੈਂ ਮੰਦਰ ਵਿੱਚ ਗਿਆ ਸੀ, ਉੱਥੋਂ ਵੀ ਕੁਝ ਨਹੀਂ ਲੱਭਾ। ਫਲਾਣੇ ਸੰਤ ਕੋਲ ਗਿਆ ਸਾਂ, ਉੱਥੇ ਵੀ ਕੁਝ ਨਹੀਂ ਲੱਭਾ। ਸਾਨੂੰ ਲੱਭੇ ਕੀ? ਕਿਉਂਕਿ ਜਿੱਥੇ ਵੀ ਜਾਂਦੇ ਹਾਂ ਉੱਥੋਂ ਹੀ ਉਪਦੇਸ਼ ਮਿਲਦਾ ਵੀ ਆਪਣੇ ਆਪ ਨੂੰ ਬਦਲੋ। ਉੱਥੋਂ ਹੀ ਸਿੱਖਿਆ ਇਹ ਮਿਲਦੀ ਹੈ ਕਿ ਆਪਣੇ ਆਪ ਨੂੰ ਤਬਦੀਲ ਕਰੋ, ਆਹ ਕੰਮ ਕਰੋ, ਆਹ ਨਾ ਕਰੋ, ਉੱਥੋਂ ਹੀ ਇਹ ਕੁਝ ਮਿਲਦਾ। ਅਤੇ ਅਸੀਂ ਕਹਿੰਦੇ ਕਿ ਇਹ ਤਾਂ ਅਸੀਂ ਕਰ ਨਹੀਂ ਸਕਦੇ, ਅਤੇ ਉਲਟਾ ਕਹਿੰਦੇ ਗੁਰਦੁਆਰਾ ਹੀ ਢਾਹ ਦਿਓ, ਮੰਦਰ ਹੀ ਢਾਹ ਦਿਓ, ਗੁਰੂ ਹੀ ਮਾਰ ਦਿਓ, ਇਹਨੂੰ ਕੁਛ ਨਹੀਂ ਪਤਾ। ਮਤਲਬ ਆਪਣੇ ਆਪ ਨੂੰ ਤਬਦੀਲ ਕਰਨ ਵਾਸਤੇ ਤਾਂ ਅਸੀਂ ਤਿਆਰ ਨਹੀਂ ਹਾਂ, ਅਤੇ ਨੁਕਸ ਕੱਢਦੇ ਹਾਂ ਗੁਰੂਆਂ ਪੀਰਾਂ ਪੈਗੰਬਰਾਂ 'ਚ। ਇੱਕ ਗੱਲ ਮੈਨੂੰ ਹੋਰ ਧਿਆਨ ਵਿੱਚ ਆਈ, ਇੱਕ ਮਨੋਵਿਗਿਆਨੀ ਨੇ ਬੜੀ ਸੁੰਦਰ ਵਾਰਤਾ ਲਿਖੀ ਹੈ। ਉਹਦੇ ਕੋਲ ਇੱਕ ਮਨੁੱਖ ਚਲਾ ਗਿਆ, ਆਖਣ ਲੱਗਾ ਸੱਤ ਅੱਠ ਸ਼ਾਦੀਆਂ ਕਰਾ ਚੁੱਕਾ, ਅਤੇ ਮੈਂ ਫਿਰ ਹੁਣ ਮੈਨੂੰ ਕਹਿਣਾ ਚਾਹੁੰਦਾ। ਕਹਿਣ ਲੱਗਾ ਮੈਂ ਹੈਰਾਨ ਹਾਂ ਕਿ ਜਿਸ ਗੱਲ ਤੋਂ ਦੁਖੀ ਹੋ ਕੇ ਮੈਂ ਆਪਣੀ ਪਹਿਲੀ ਔਰਤ ਨੂੰ ਤਲਾਕ ਦਿੱਤਾ, ਡਾਈਵੋਰਸ ਕੀਤਾ, ਜਿਸ ਵੇਲੇ ਮੈਂ ਦੂਜੀ ਸ਼ਾਦੀ ਕੀਤੀ ਤਾਂ ਮੇਰੇ ਪੱਲੇ ਫਿਰ ਉਹੋ ਜਿਹੀ ਪੈ ਗਈ। ਫਿਰ ਕਹਿੰਦਾ ਕੁਝ ਮਹੀਨਿਆਂ ਦੇ ਬਾਅਦ ਫਿਰ ਉਹੀ ਕਹਾਣੀ, ਫਿਰ ਡਾਈਵੋਰਸ, ਫਿਰ ਵੀ ਉਸੇ ਤਰ੍ਹਾਂ। ਉਹ ਮਨੋਵਿਗਿਆਨੀ ਕਹਿਣ ਲੱਗਾ, ਜਿਸ ਵੇਲੇ ਉਹਨੇ ਸੱਤਾਂ ਅੱਠਾਂ ਦੀ ਕਹਾਣੀ ਬਿਆਨ ਕਰ ਦਿੱਤੀ ਨਾ, ਕਹਿਣ ਲੱਗਾ ਇਹ ਦੱਸ ਇੱਕ ਮੇਰੇ ਸਵਾਲ ਦਾ ਜਵਾਬ ਦੇ। ਕਹਿੰਦਾ ਦੱਸੋ। ਕਹਿੰਦਾ ਜਿਹੜੀ ਔਰਤ ਤੂੰ ਚੁਣਦਾ ਰਿਹਾ ਸ਼ਾਦੀ ਵਾਸਤੇ, ਇਹਨਾਂ ਸੱਤ ਅੱਠ ਵਿਆਹਾਂ ਵਿੱਚ ਜਿਹੜੀ ਤੂੰ ਸਿਲੈਕਸ਼ਨ ਕੀਤੀ ਹੈ, ਚੁਣਨ ਵਾਲਾ ਕੌਣ ਸੀ? ਕਿਸੇ ਹੋਰ ਨੇ, ਦੋਸਤ ਮਿੱਤਰ ਨੇ, ਕਿਸੇ ਹੋਰ ਨੇ ਵੀ ਸਲਾਹ ਤੈਨੂੰ ਦਿੱਤੀ? ਕਹਿੰਦਾ ਚੁਣਨਾ ਹੋਰ ਕਿਹਨੇ ਸੀ, ਮੇਰੀ ਸ਼ਾਦੀ ਦਾ ਮਸਲਾ ਹੈ, ਇਹ ਮੇਰੀ ਜ਼ਿੰਦਗੀ ਦਾ ਮਸਲਾ ਹੈ, ਅਤੇ ਇਹਦੀ ਚੋਣ ਤਾਂ ਮੈਂ ਹੀ ਕੀਤੀ ਸੀ। ਉਹ ਆਖਣ ਲੱਗਾ ਫਿਰ ਤੂੰ ਭਾਵੇਂ ਸੱਤ ਸ਼ਾਦੀਆਂ ਹੋਰ ਕਰਾ ਲੈ, ਕਹਾਣੀ ਨਹੀਂ ਬਣਨੀ। ਉਹ ਕਹਿੰਦਾ ਕਾਰਨ ਕੀ ਹੈ? ਕਹਿਣ ਲੱਗਾ ਕਾਰਨ ਇਹ ਹੈ ਕਿ ਚੁਣਨ ਵਾਲਾ ਤਾਂ ਤੂੰ ਹੀ ਹੈ ਨਾ, ਤੂੰ ਆਪਣੇ ਆਪ ਨੂੰ ਤਾਂ ਬਦਲ ਨਹੀਂ ਰਿਹਾ। ਇਸ ਕਰਕੇ ਜਿਸ ਦ੍ਰਿਸ਼ਟੀ ਨਾਲ ਤੂੰ ਪਹਿਲੀ ਚੋਣ ਕੀਤੀ, ਉਸੇ ਦ੍ਰਿਸ਼ਟੀ ਨਾਲ ਦੂਜੀ ਕੀਤੀ, ਉਸੇ ਨਾਲ ਤੀਸਰੀ ਕੀਤੀ, ਉਸੇ ਨਾਲ ਤੂੰ ਸੱਤ ਤੱਕ ਆਇਆ, ਅਤੇ ਪੰਦਰਾਂਵੀਂ ਕਰ ਲਵੇਗਾ ਤਾਂ ਕੁਝ ਨਹੀਂ ਬਣਨਾ, ਇਹ ਡਿਵੋਰਸ ਚੱਲੇਗਾ। ਮਾਫ਼ ਕਰਨਾ, ਅਸੀਂ ਆਪਣੇ ਆਪ ਨੂੰ ਬਦਲਣ ਲਈ ਤਿਆਰ ਨਹੀਂ। ਗੁਰੂ ਬਦਲ ਦਿੰਦੇ ਹਾਂ, ਅਵਤਾਰ ਬਦਲ ਦਿੰਦੇ ਹਾਂ, ਗੁਰਦੁਆਰਾ ਬਦਲ ਦਿੰਦੇ ਹਾਂ, ਮਕਾਨ ਬਦਲ ਦਿੰਦੇ ਹਾਂ, ਕੱਪੜੇ ਬਦਲ ਦਿੰਦੇ ਹਾਂ, ਲੇਕਿਨ ਜ਼ਾਤੀਆਤ, ਇੰਡੀਵਿਜੁਅਲਿਟੀ ਜਿਹੜੀ ਸਾਡੀ ਪਰਸਨੈਲਿਟੀ ਹੈ, ਉਹਨੂੰ ਬਿਲਕੁਲ ਚੇਂਜ ਨਹੀਂ ਹੋਣ ਦਿੰਦੇ। ਅਤੇ ਧਰਮ ਮੰਗ ਕਰਦਾ ਹੈ ਕਿ ਜਿਹੜੀ ਤੁਹਾਡੀ ਇੰਡੀਵਿਜੁਅਲ ਅੰਦਰ ਦੀ ਗੱਲ, ਇੰਡੀਵਿਜੁਅਲ ਹੈ, ਪਰਸਨਲੀ ਪਰਸਨੈਲਿਟੀ ਦੀ ਗੱਲ ਹੈ, ਤੁਸੀਂ ਉਸ ਨੂੰ ਜਿੰਨਾ ਚਿਰ ਨਹੀਂ ਬਦਲਦੇ, ਵਾਹਿਗੁਰੂ ਅਕਾਲ ਪੁਰਖ ਨੇ ਮਾਫ਼ ਕਰਨਾ ਕੱਪੜੇ ਕੋਈ ਨਹੀਂ ਵੇਖਣੇ, ਕੋਈ ਨਹੀਂ ਵੇਖਣੇ, ਨਾ ਉਹਨੇ ਸਰੀਰ ਵੇਖਣਾ, ਨਾ ਉਹਨੇ ਤੁਹਾਡਾ ਮਕਾਨ ਵੇਖਣ ਆਉਣਾ, ਨਾ ਬੈਂਕ ਬੈਲੈਂਸ ਵੇਖਣ ਆਉਣਾ, ਨਾ ਉਹਨੇ ਕੋਈ ਉਹਨੇ ਬਾਹਰ ਦਾ ਦਿਖਾਵਾ ਕੋਈ ਵੀ ਵੇਖਣ ਆਉਣਾ। ਪਰ ਅਸੀਂ ਗੁਰੂ ਨੂੰ ਵੀ ਆਪਣਾ ਬਾਹਰ ਦਾ ਦਿਖਾਵਾ ਵਿਖਾਉਣ ਆਉਣੇ, ਮੇਰੇ ਕੋਲ ਕੱਪੜੇ ਕਿੰਨੇ ਨੇ, ਮੇਰੇ ਕੋਲ ਗਹਿਣੇ ਕਿੰਨੇ ਨੇ, ਮੇਰੇ ਕੋਲ ਧਨ ਕਿੰਨਾ ਹੈ, ਅਤੇ ਗੁਰੂ ਤਾਂ ਅੰਦਰ ਦੇਖਦਾ ਹੈ, ਅੰਦਰ ਦੇਖਦਾ ਹੈ। ਕਿਉਂਕਿ ਗੁਰੂ ਅਤੇ ਪਰਮਾਤਮਾ ਤਾਂ ਇੱਕ ਸੁਰ ਨੇ, ਉਪਰੀ ਦ੍ਰਿਸ਼ਟੀ ਉਹਨਾਂ ਪਰ ਹੈ ਹੀ ਨਹੀਂ ਗੀ, ਉਹਨਾਂ ਨੇ ਉਪੜੀ ਨਿਗਾਹ ਰੱਖੀ ਨਹੀਂ, ਨਾ ਉਹਨਾਂ ਵੇਖਣਾ ਹੈ, ਉਹ ਤਾਂ ਅੰਦਰ ਦੇਖਦੇ ਨੇ। ਇਸੇ ਕਰਕੇ ਜਦੋਂ ਉਹ ਅੰਦਰ ਦੇਖਦੇ ਨੇ ਤਾਂ ਉਹ ਬੰਦਾ ਦੇਖਦੇ ਨੇ ਤੀ ਅਜੇ ਫਿੱਟ ਫਾਰ ਨਹੀਂ, ਅਜੇ ਸਾਡੀ ਕਸਵੱਟੀ ਉੱਤੇ ਪੂਰਾ ਨਹੀਂ ਉਤਰ ਸਕਦਾ। ਲੱਖ ਤਰਲੇ ਕਰੀਏ, ਲੱਖ ਮਿੰਨਤਾਂ ਕਰੀਏ, ਲੱਖ ਯਤਨ ਕਰੀਏ, ਕਹਾਣੀ ਬਿਲਕੁਲ ਉੱਥੇ ਦੀ ਉੱਥੇ ਰਹਿਣੀ ਹੈ। ਇਸ ਕਰਕੇ ਧਰਮ ਖੰਡ ਵਿੱਚ, ਇਸ ਧਰਮਸ਼ਾਲਾ ਦੇ ਅੰਦਰ ਦੋ ਚਾਰ ਦਿਨ ਜਿਹੜੇ ਸਾਨੂੰ ਨਸੀਬ ਹੋਏ ਨੇ, ਇਹ ਵਕਤ ਜਿਹੜਾ ਸਾਨੂੰ ਮਿਲਿਆ ਹੈ ਇਹ ਅੰਤਰਦ੍ਰਿਸ਼ਟੀ ਦਾ ਹੈ। ਇਸ ਗੱਲ ਤੁਸੀਂ ਕੌਡੇ ਰਾਖਸ਼ ਦੀ ਕਹਾਣੀ ਤਾਂ ਬੜੀ ਸੁਣੀ ਹੈ ਨਾ, ਲੇਕਿਨ ਨਾਨਕ ਪ੍ਰਕਾਸ਼ ਵਿੱਚ ਭਾਈ ਸੰਤੋਖ ਸਿੰਘ ਨੇ ਉਸਨੂੰ ਇੱਕ ਨਵਾਂ ਰੂਪ ਦਿੱਤਾ, ਉਸਨੂੰ ਕੁਛ ਮਾਰਮਿਕ ਢੰਗ ਦਿੱਤਾ ਹੈ, ਫਲਸਫੀਆਨਾ ਗੱਲ ਬਣਾਈ ਹੈ। ਸਤਿਗੁਰੂ ਪੁੱਛਦੇ ਨੇ, ਕਹਿੰਦੇ ਨੇ ਮਰਦਾਨਿਆ, ਕੌਡੇ ਰਾਖਸ਼ ਨੂੰ ਪੁੱਛਦੇ ਨੇ, ਕਹਿੰਦੇ ਨੇ ਕੌਡਿਆ ਤੂੰ ਇਹ ਦੱਸ ਵੀ ਤੂੰ ਇਹ ਬੰਦੇ ਖਾਣ ਦਾ ਕੰਮ ਇਹ ਵੀ ਕੋਈ ਗੱਲ ਹੈ? ਚਲੋ ਤੂੰ ਪਸ਼ੂ ਮਾਰ ਕੇ ਖਾ ਲੈਂਦਾ ਰਿਹਾ, ਖੁਰਾਕ ਤੈਨੂੰ ਚਾਹੀਦੀ ਹੈ, ਖਾਂਦਾ ਰਿਹਾ ਤੂੰ, ਪਰ ਇਹ ਬੰਦੇ ਮਾਰਨ ਦੀ ਕਹਾਣੀ। ਅਤੇ ਉਹ ਸਾਖੀ ਕਹਿੰਦੀ ਹੈ ਵੀ ਉਹ ਮੁੱਕਰ ਗਿਆ, ਕਹਿਣ ਲੱਗਾ ਮੈਂ ਬੰਦੇ ਨਹੀਂ ਮਾਰਦਾ ਰਿਹਾ, ਮੈਂ ਬਿਲਕੁਲ ਬੰਦੇ ਨਹੀਂ ਮਾਰਦਾ ਰਿਹਾ, ਮੇਰੇ ਕੋਲ ਕਹਿਣ ਲੱਗਾ ਕਿ ਸ਼ੀਸ਼ਾ। ਪੁਰਾਣਿਕ ਢੰਗ ਦਿੱਤਾ ਸਾਥੀ ਨੂੰ ਗੱਲ ਸਮਝਾਉਣ ਵਾਸਤੇ, ਕਹਿਣ ਲੱਗੇ ਮੇਰੇ ਕੋਲ ਇੱਕ ਸ਼ੀਸ਼ਾ ਹੈ ਅਤੇ ਮੈਨੂੰ ਮੇਰੇ ਉਸਤਾਦ ਗੁਰੂ ਨੇ ਦਿੱਤਾ ਸੀ ਇਹ ਸ਼ੀਸ਼ਾ, ਅਤੇ ਆਖਣ ਲੱਗਾ ਵੀ ਜਿਹੜਾ ਵੀ ਤੂੰ ਜੀਵ ਖਾਵੇਂ ਨਾ ਅਤੇ ਪਰਸ ਤਰੀ ਸ਼ੀਸ਼ੇ ਅੱਗੇ ਰੱਖ ਕੇ, ਵੀ ਜੇ ਤਾਂ ਤੈਨੂੰ ਉਹ ਬੰਦਾ ਹੀ ਨਜ਼ਰ ਆਵੇ ਤਾਂ ਸਮਝ ਲਵੀ ਫਿਰ ਤੇਰਾ ਕੋਈ ਕਲਿਆਣ ਹੋ ਜਾਏਗਾ, ਤੇਰਾ ਕੋਈ ਭਲਾ ਕਰਨ ਵਾਲਾ ਮਿਲ ਗਿਆ ਤੈਨੂੰ। ਅਤੇ ਜੇ ਉਹਦੇ ਵਿੱਚ ਤੈਨੂੰ ਸੂਰ ਭੇਡੂ ਬੱਕਰਾ ਕੋਈ ਜਾਨਵਰ ਹੀ ਦਿਸਣ, ਪਰਵਾਹ ਨਾ ਕਰੀ, ਛੱਡ ਦੇਈਂ। ਫਿਰ ਕਹਿਣ ਲੱਗਾ ਮੈਂ ਤਾਂ ਹੁਣ ਤੱਕ ਕੋਈ ਸ਼ੀਸ਼ਾ ਲਾ ਕੇ ਦੇਖਦਾ ਰਿਹਾ ਅਤੇ ਪਹਿਲਾ ਮੌਕਾ ਮੈਨੂੰ ਬੰਦਾ ਨਜ਼ਰ ਆਇਆ, ਇਹ ਤਾਂ ਫਸਟ ਚਾਂਸ ਹੈ ਕਿ ਮੈਨੂੰ ਬੰਦਾ ਨਜ਼ਰ ਆਇਆ, ਨਹੀਂ ਤਾਂ ਹੁਣ ਤੱਕ ਮੈਂ ਪਸ਼ੂ ਖਾਧੇ ਨੇ, ਬੰਦਾ ਤਾਂ ਖਾਧਾ ਹੀ ਕੋਈ ਨਹੀਂ। ਐਸੀ ਦ੍ਰਿਸ਼ਟੀ ਜਿੰਨਾ ਚਿਰ ਮਨੁੱਖ ਦੇ ਅੰਦਰ ਪੈਦਾ ਨਹੀਂ ਨਾ ਹੁੰਦੀ ਉਸ ਨੂੰ ਨਹੀਂ ਪਤਾ ਲੱਗਣਾ। ਅਤੇ ਇਹ ਦ੍ਰਿਸ਼ਟੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ, ਸਤਿਗੁਰੂ ਨਾਲ ਸਾਂਝ ਪਾਉਣ ਨਾਲ ਇਹ ਦ੍ਰਿਸ਼ਟੀ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਕਿ ਉਹ ਦੇਖ ਸਕਦਾ ਹੈ ਆਪਣੇ ਕਰਮ ਉੱਤੇ, ਉਹ ਨਿਗਾਹ ਮਾਰ ਸਕਦਾ ਹੈ ਕਿ ਮੈਂ ਜੋ ਕੁਝ ਕਰ ਰਿਹਾ ਹਾਂ ਇਸ ਦੇ ਸਿੱਟੇ ਇਹਦੇ ਨਤੀਜੇ ਕੀ ਨਿਕਲਣਗੇ, ਮੈਨੂੰ ਕੀ ਕਰਨਾ ਚਾਹੀਦਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਸ ਆਰਜ਼ੀ ਧਰਮਸ਼ਾਲਾ ਦੇ ਅੰਦਰ ਜੋ ਕੁਝ ਅਸੀਂ ਕਰਨਾ ਹੈ, ਵਾਹਿਗੁਰੂ ਅਕਾਲ ਪੁਰਖ ਨੇ ਕਰਮੀ ਕਰਮੀ ਹੋਏ ਦੀ ਚਾਰ, ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ, ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ। ਕਹਿੰਦੇ ਨੇ ਨਿਸ਼ਾਨ ਪ੍ਰਵਾਨ ਕੀ ਦਾ ਲੱਗੇਗਾ, ਮਾਲਕ ਕਿਰਪਾ ਕਰੇਗਾ, ਪ੍ਰਵਾਨ ਕਰੇਗਾ ਉਸ ਮਨੁੱਖ ਨੂੰ, ਲੇਕਿਨ ਆਪਣੀ ਕਿਰਪਾ ਦ੍ਰਿਸ਼ਟੀ ਨਾਲ, ਆਪਣੀ ਰਹਿਮਤ ਅਤੇ ਮਿਹਰ ਨਾਲ। ਨਦਰੀ ਕਰਮ ਪਵੈ ਨਿਸ਼ਾਨ, ਫਿਰ ਕਹਿੰਦੇ ਨੇ ਕੱਚ ਪਕਾਈ ਉੱਥੇ ਪਾਏ। ਕਹਿੰਦੇ ਨੇ ਇਹ ਪਰਮਾਤਮਾ ਦੇ ਹੱਥ ਵਿੱਚ ਹੈ, ਇਹ ਉਸਨੇ ਨਿਰਣਾ ਕਰਨਾ ਹੈ ਕੌਣ ਕੱਚਾ ਹੈ ਕੌਣ ਪੱਕਾ ਹੈ ਕੌਣ ਸੱਚਾ ਹੈ ਕੌਣ ਝੂਠਾ ਹੈ ਕੌਣ ਠੀਕ ਹੈ ਕੌਣ ਗਲਤ ਹੈ। ਮਨੁੱਖਾਂ ਦੇ ਫੈਸਲਿਆਂ ਨਾਲ ਕਹਾਣੀ ਨਹੀਂ ਬਣਨੀ, ਕਿਉਂਕਿ ਮਨੁੱਖ ਜਿਹੜੇ ਨੇ ਉਹ ਆਪਣੇ ਆਪ ਨੂੰ ਤਾਂ ਕੋਈ ਝੂਠਾ ਮੰਨਣ ਨੂੰ ਤਿਆਰ ਨਹੀਂ ਹੁੰਦਾ, ਆਪਣੇ ਆਪ ਨੂੰ ਤਾਂ ਗਲਤ ਸਾਬਤ ਕਰਨ ਨੂੰ ਤਿਆਰ ਨਹੀਂ ਹੁੰਦਾ, ਕਹਿੰਦਾ ਮੈਂ ਤਾਂ ਠੀਕ ਹੀ ਠੀਕ ਹਾਂ। ਇੰਨਾ ਮਨੁੱਖ ਨਸ਼ੇ ਵਿੱਚ ਗੜੂੰਦ ਹੈ, ਆਪਣੀਆਂ ਗਲਤੀਆਂ ਦਾ ਨਸ਼ਾ ਇਹਨੂੰ ਇੰਨਾ ਇੰਨਾ ਮਸਰੂਰ ਹੈ ਉਹਦੇ 'ਚ ਕਿ ਇਸ ਨੂੰ ਪਤਾ ਹੀ ਨਹੀਂ ਲੱਗਦਾ ਮੈਂ ਗੱਲ ਕੀ ਕਰ ਰਿਹਾ। ਇੱਕ ਮਨੋਵਿਗਿਆਨੀ ਨੇ ਬੜੀ ਅਜੀਬ ਘਟਨਾ ਸਾਡੇ ਸਾਹਮਣੇ ਰੱਖੀ ਹੈ। ਉਹ ਕਹਿੰਦਾ ਜਹਾਜ਼ ਵਿੱਚ ਸਫ਼ਰ ਕਰ ਰਿਹਾ ਮੁਸਾਫਰ, ਹਵਾਈ ਜਹਾਜ਼ ਵਿੱਚ, ਅਤੇ ਨਾਲ ਦੇ ਮੁਸਾਫਰ ਨਾਲ ਲੜ ਪਿਆ, ਗਾਲੋ ਗਾਲੀ ਮੁੱਕੇ, ਲੜਾਈ ਝਗੜਾ ਹੱਥੋਂ ਪਾਈ, ਬਹੁਤ ਬਕਵਾਸ ਕਰ ਰਹੇ ਨੇ। ਅਤੇ ਇੱਕ ਨਾਲ ਦਾ ਮੁਸਾਫਰ ਕਹਿੰਦਾ, ਕਹਿੰਦਾ ਭਾਈ ਗੱਲ ਤਾਂ ਅਕਲ ਨਾਲ ਕਰੋ, ਤੁਸੀਂ ਬੜੀਆਂ ਗੰਦੀਆਂ ਫੁਹਸ਼ ਗੱਲਾਂ ਕਰ ਰਹੇ ਹੋ, ਤੁਹਾਨੂੰ ਵੇਹਦੇ ਨਹੀਂ ਇੱਥੇ ਸ਼ਰੀਫ ਆਦਮੀ ਔਰਤਾਂ ਵੀ ਬੈਠੀਆਂ ਨੇ। ਆਖਣ ਲੱਗਾ ਜਿਹਨੇ ਬਹਿਣਾ ਬੈਠੇ ਬਾਕੀ ਸਭ ਬਾਹਰ ਨਿਕਲ ਜਾਓ, ਅਸੀਂ ਨਹੀਂ ਅਸ ਤੇ ਲੜਕੇ ਵੇਖਾਂਗੇ ਹੁਣ। ਲੇਕਿਨ ਹਵਾਈ ਜਹਾਜ਼ 'ਚ ਹੈ ਪਰ ਆਪਣੀ ਆਦਤ ਦੇ ਨਸ਼ੇ ਵਿੱਚ ਇੰਨਾ ਗੜੂੰਦੇ, ਕਹਿੰਦਾ ਦੂਜੇ ਥੱਲੇ ਉਤਰ ਜਾਓ। ਬਿਲਕੁਲ ਸਾਡੀ ਕਹਾਣੀ ਇਹੋ ਹੀ ਹੈ ਕਿ ਅਸੀਂ ਆਪਣੀਆਂ ਆਦਤਾਂ ਦੇ ਨਸ਼ੇ ਵਿੱਚ ਇੰਨੇ ਮਸਤਾਂ ਕਿ ਗੁਰੂ ਦੀ ਪਰਵਾਹ ਨਹੀਂ, ਧਰਮ ਦੀ ਪਰਵਾਹ ਨਹੀਂ, ਸਮਾਜ ਦੀ ਪਰਵਾਹ ਨਹੀਂ। ਅਸੀਂ ਸੋਚਦੇ ਹਾਂ ਕਿ ਜੋ ਕੁਝ ਅਸੀਂ ਕਰ ਰਹੇ ਹਾਂ ਉਹ ਬਿਲਕੁਲ ਠੀਕ ਹੈ, ਅਤੇ ਫਿਰ ਅਖੀਰ ਵੇਲੇ ਕੀ ਹੁੰਦਾ, ਅੰਤ ਅਸੀਂ ਜਦੋਂ ਆਪਣੀ ਜ਼ਿੰਦਗੀ ਵੱਲ ਝਾਤੀ ਮਾਰਦੇ ਹਾਂ ਤਾਂ ਬਿਲਕੁਲ ਹਾਰੀ ਹੋਈ ਜ਼ਿੰਦਗੀ ਇਸ ਸੰਸਾਰ ਵਿੱਚੋਂ ਲੈ ਕੇ ਜਾਂਦੇ ਹਾਂ, ਹਾਰੀ ਹੋਈ ਜ਼ਿੰਦਗੀ। ਅਤੇ ਸੋਚਦੇ ਹਾਂ ਕਿ ਇਹ ਜਿਹੜੀ ਹਾਰੀ ਹੋਈ ਸਾਡੀ ਜ਼ਿੰਦਗੀ ਹੈ ਇਹਨੂੰ ਹੁਣ ਕੋਈ ਦੂਸਰਾ ਬੰਦਾ ਧਰਮ ਦਾ ਸਹਾਰਾ ਦੇ ਕੇ, ਕੋਈ ਧਰਮ ਕਰਮ ਕਰਕੇ ਅਤੇ ਇਹਦਾ ਪਾਰ ਉਤਾਰਾ ਕਰਨ ਦੀ ਕੋਸ਼ਿਸ਼ ਕਰੇ। ਹਦਾਇਤਾਂ ਕਰ ਜਾਂਦੇ ਹਾਂ, ਲਿਖਤੀ ਹਦਾਇਤਾਂ ਛੱਡ ਕੇ ਜਾਂਦੇ ਨੇ ਬੰਦੇ, ਸਾਡੀਆਂ ਹੱਡੀਆਂ ਫਲਾਣੀ ਥਾਂ 'ਤੇ ਪਾਇਓ, ਸਾਡੇ ਧਨ ਵਿੱਚੋਂ ਇੰਨਾ ਧਨ ਫਲਾਣੇ ਮੰਦਰ ਨੂੰ ਦਿਓ, ਇੰਨਾ ਫਲਾਣੇ ਪੰਡਿਤ ਨੂੰ ਦਿਓ, ਇਤਨਾ ਆਹ ਕਰੋ, ਸਿਰਫ ਇਸ ਕਰਕੇ ਵੀ ਇਹਨਾਂ ਹਦਾਇਤਾਂ ਦੇ ਆਸਰੇ ਸ਼ਾਇਦ ਸਾਨੂੰ ਬਖਸ਼ਿਸ਼ ਹੋ ਜਾਏ, ਸ਼ਾਇਦ ਸਾਨੂੰ ਰਹਿਮਤ ਹੋ ਜਾਏ। ਲੇਕਿਨ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪਰਮਾਤਮਾ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਬੜੀ ਹੋਰ ਤਰ੍ਹਾਂ ਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ 'ਚ ਬਹੁਤ ਸਪਸ਼ਟ ਸ਼ਬਦ ਵਰਤੇ ਹਨ, ਕਹਿੰਦੇ ਨੇ ਹਰ ਬਿਨ ਅਵਰ ਕਿਰਿਆ ਬਿਰਥੇ। ਕਹਿੰਦੇ ਨੇ ਪਰਮਾਤਮਾ ਦੀ ਯਾਦ ਤੋਂ ਬਿਨਾਂ, ਉਹਦੀ ਯਾਦ ਵਾਲੇ ਜੀਵਨ ਤੋਂ ਬਿਨਾਂ ਜਿਤਨੇ ਕਰਮ ਕਾਂਡ ਮਨੁੱਖ ਕਰਦਾ ਨਾ ਉਹ ਵਿਅਰਥ ਨੇ, यानी कि उन्हां दा कोई मतलब नहीं, ध्यान रखना। हर दिन अवर किरिया इरथे जाप तप संजम कर्म कमाने ਇਹ ਉਰੇ ਮੂਸੇ ਕਹਿੰਦੇ ਨੇ ਉਰੇ ਹੀ ਲੁੱਟੇ ਜਾਣਗੇ, ਯਾਨੀ ਕਿ ਇਹਨਾਂ ਦੀ ਪਹੁੰਚ ਅਗਾਂਹ ਤੱਕ ਹੈ ਹੀ ਨਹੀਂ। ਕੋਈ ਕਿੰਨੇ ਜਪ ਕਰੇ, ਕਿੰਨੇ ਤਪ ਕਰੇ, ਕਿੰਨੇ ਸੰਜਮ ਰੱਖੇ, ਵਿਆਹ ਨਹੀਂ ਖਾਣਾ, ਉਹ ਖਾਣਾ, ਪੁੱਠਾ ਲਟਕਣਾ, ਭੁੱਖੇ ਰਹਿਣਾ। ਕਹਿੰਦੇ ਨਹੀਂ, ਜਪ ਤਪ ਸੰਜਮ ਕਰਮ ਕਮਾਣੇ ਇਹ ਉਰੇ ਮੂਸੇ। ਅੱਗੇ ਹੋਰ ਵਿਸਥਾਰ ਹੈ, ਕਹਿੰਦੇ ਨੇ ਵਰਤ ਨੇਮ ਸੰਜਮ ਮੈਂ ਰਹਿਤਾ ਤਿੰਨ ਕਾ ਆੜ ਨਾ ਪਾਇਆ। ਕਹਿੰਦੇ ਵਰਤ ਰੱਖ ਲਵੇ, ਹੁਣ ਕੋਈ ਕਰਵਾ ਚੌਥ, ਕੋਈ ਪੂਰਨਮਾਸ਼ੀ, ਫਲਾਣੇ ਕਹਿਗਾ ਜੀ ਰੱਖੋ। ਹੁਣ ਗੁਰੂ ਸਾਹਿਬ ਤੋਂ ਕੋਈ ਦੂਸਰਾ ਬੰਦਾ, ਕੋਈ ਬਹੁਤ ਜ਼ਿਆਦਾ ਤਜਰਬੇਕਾਰ ਹੈ ਜਿਹੜਾ ਤੁਹਾਨੂੰ ਵਰਤ ਰਖਾਈ ਜਾਂਦਾ, ਲੇਕਿਨ ਅਸੀਂ ਠੀਠ ਹਾਂ, ਬਹੁਤ ਠੀਠ ਹਾਂ, ਕਿਉਂਕਿ ਸੌਖੀ ਗੱਲ ਕਰਨੀ ਹੈ ਨਾ, ਆਸਾਨ ਗੱਲ ਕਰਨੀ ਹੈ। ਕਹਿੰਦਾ ਮੈਂ ਜੀ ਗਿਆ ਸਾਂ ਹਰਿਦੁਆਰ, ਕੱਦੂ ਖਾਣਾ ਛੱਡ ਆਇਆ, ਲਸਣ ਖਾਣਾ ਛੱਡ ਆਇਆ, ਕੋਈ ਈਰਖਾ ਲੈਂਦੇ ਆ, ਚੁਗਲੀ ਦੀ ਗੱਲ ਤੂੰ ਛੱਡ ਦੋ, ਉਹਦੇ ਵੱਲੋਂ ਵਰਤ ਰੱਖ ਲਓ, ਫਿਰ ਤਾਂ ਕੋਈ ਸਾਰਥਕ ਹੁੰਦਾ, ਤੂੰ ਕਿਆ ਬਕਵਾਸ ਕਰ ਰਿਹਾ। ਕਹਿੰਦੇ ਨੇ ਵਰਤ ਨੇਮ ਸੰਜਮ ਮੈਂ ਰਹਿਤਾ ਤਿੰਨ ਕਾ ਆੜ ਨਾ ਪਾਇਆ, ਅੱਧੀ ਕੌਡੀ ਮੁੱਲ ਨਹੀਂ। ਆਗੈ ਚੱਲਣ ਔਰ ਹੈ ਭਾਈ ਊਹਾਂ ਕਾਮ ਨਾ ਆਇਆ। ਬੰਦਿਆ ਅੱਗੇ ਜਾਣ ਦਾ ਸਫ਼ਰ ਖਰਚ ਕੁਛ ਹੋਰ ਹੈ, ਇਹ ਚੀਜ਼ਾਂ ਬਿਲਕੁਲ ਕੰਮ ਨਹੀਂ ਆਉਣੀਆਂ। ਕਹਿੰਦੇ ਨੇ ਫਿਰ ਤੀਰਥ ਨਾਏ ਅਰ ਧਰਨੀ ਭਰਮਤਾ ਆਗੈ ਮਹਿਲ ਨਾ ਪਾਵੈ। ਥਾਂ ਥਾਂ 'ਤੇ ਕਹੇ ਅਠਾਠਾਂ ਤੀਰਥਾਂ 'ਤੇ ਪਤੇ ਕਿੱਥੇ ਬੱਸਾਂ ਲੈ ਕੇ ਘੁੰਮ ਰਿਹਾ, ਹੁਣ ਤਾਂ ਬੜਾ ਸੌਖ ਹੋ ਗਿਆ, ਭਾਵੇਂ ਸਾਰੀ ਦੁਨੀਆ ਦੇ ਕਰ ਲਓ ਤੀਰਥ, ਹਵਾਈ ਜਹਾਜ਼ ਰੱਖ ਲਓ। ਲੇਕਿਨ ਸਤਿਗੁਰੂ ਕੀ ਕਹਿੰਦੇ ਨੇ? ਕਹਿੰਦੇ ਨੇ ਤੀਰਥ ਨਾਏ ਪਰ ਧਰਨੀ ਪ੍ਰਮਤਾ ਆਗੈ ਮਹਿਲ ਨਾ ਪਾਵੈ, ਅੱਗੇ ਬਿਲਕੁਲ ਕੋਈ ਟਿਕਾਣਾ ਨਹੀਂ। ਉਹਨਾਂ ਕਾਮ ਨਾ ਆਵੇ ਇਹ ਵਿਧ, ਉਹ ਲੋਗਨ ਹੀ ਪਤੀ ਆਵੇ। ਕਹਿੰਦੇ ਉਹ ਲੋਕਾਂ ਨੂੰ ਦੱਸ ਰਿਹਾ, ਲੋਕ ਕਹਿਣਗੇ ਨਾ ਆਇਆ, ਉਹ ਜ਼ਰੂਰ ਪਾਏਗਾ ਮੈਂ ਪਵਿੱਤਰ ਹੋ ਕੇ ਆਇਆ। ਕਹਿੰਦੇ ਨੇ ਅਗਾਂਹ ਦੀ ਕੋਈ ਕਹਾਣੀ ਨਹੀਂ। ਇਸ ਲਈ ਭਾਈ ਸਤਿਗੁਰੂ ਬੜੀ ਸਾਫ਼ ਗੱਲ ਕਰਦੇ ਆ, ਅਤੇ ਇਹਦੇ 'ਚ ਜਿੰਨਾ ਚਿਰ ਹਿੰਮਤ ਕਰਕੇ ਬੰਦਾ ਉਸ ਸਫਾਈ ਨਾਲ ਤੁਰਨ ਦੀ ਕੋਸ਼ਿਸ਼ ਨਹੀਂ ਕਰਦਾ, ਗੱਲ ਨਹੀਂ ਬਣਨੀ। ਸਤਿਗੁਰੂ ਸਾਫ਼ ਕਹਿੰਦੇ ਨੇ, ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੈ ਜਾਏ। ਕਹਿੰਦੇ ਨੇ ਇਹ ਗੱਲ ਅੱਗੇ ਜਾ ਕੇ ਪਤਾ ਲੱਗਦਾ, ਇੱਥੇ ਤੁਸੀਂ ਭੁਲੇਖੇ 'ਚ ਹੋ ਵੀ ਸਾਹਿਬ ਕਰ ਲਿਆ ਠੀਕ ਹੈ, ਲੋਕਾਂ ਕਹਿਤਾ ਵੀ ਬੜਾ ਤੀਰਥ ਸ਼ਨਾਨੀ ਹੈ ਭਾਈ, ਲੋਕਾਂ ਵੀ ਮੱਥੇ ਟੇਕ ਦਿੱਤੇ, ਨਿਬੜ ਗਈ ਕੰਮ। ਲੇਕਿਨ ਅਗਾਂਹ ਜਿਸ ਵੇਲੇ ਕਸਵੱਟੀ 'ਤੇ ਲੱਗੇਗਾ ਤਾਂ ਐਸਾ ਮਨੁੱਖ ਕੱਚਾ ਹੀ ਹੋਏਗਾ, ਪੱਕਾ ਨਹੀਂ ਹੋ ਸਕਦਾ। ਅੱਜ ਦੀ ਵਿਚਾਰ ਇਹਨੇ ਅੱਖਰਾਂ ਨਾਲ ਹੀ ਸੰਪੂਰਨ ਕਰਦਾ ਹੋਇਆ ਖਿਮਾ ਦਾ ਯਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।